ਬਾਬਾ ਬੁੱਢਾ ਜੀ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਜੀ ਵੱਲੋਂ ਜੀ ਦਾਨ ਦੀ ਦਾਤ ਪ੍ਰਾਪਤ ਕਰ ਚੁੱਕੇ ਪੂਰਨ ਗੁਰਮੁਖ ਪਿਆਰਿਆਂ ਦੀ ਜੀਵਨ ਬਾਬਤ ਕੁਝ ਲਿਖ ਸਕਣਾ ਇਨਸਾਨੀ ਬੁੱਧੀ ਲਈ ਅਸੰਭਵ ਹੈ। ਕੇਵਲ ਉਨ੍ਹਾਂ ਮਹਾਨ ਗੁਰਮੁਖਾਂ ਦੇ ਜੀਵਨ ਤੋਂ ਸਿੱਖਿਆ ਲੈਣ ਵਾਸਤੇ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਆਪਣੀ ਤੁਸ਼ ਬੁੱਧੀ ਅਨੁਸਾਰ ਇੱਥੇ ਉਨ੍ਹਾਂ ਦੇ ਸੰਖੇਪ ਜੀਵਨ ਨੂੰ ਵਾਚਣ ਦਾ ਯਤਨ ਕੀਤਾ ਜਾ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਸੋਂ ਜੀ ਦਾਨ ਦੀ ਦਾਤ ਪ੍ਰਾਪਤ ਹੋਣ ਨਾਲ ਅਣਗਿਣਤ ਜੀਵਾਂ ਦਾ ਉਧਾਰ ਹੋਇਆ। ਅਨੇਕਾਂ ਇਨਸਾਨ ਗੁਰੂ ਸਾਹਿਬ ਜੀ ਦੀ ਸਿੱਖਿਆ ਗ੍ਰਹਿਣ ਕਰਕੇ ਗੁਰਸਿੱਖ ਬਣੇ। ਇਨ੍ਹਾਂ ਵਿਚੋਂ ਕੁਝ ਕੁ ਪੂਰਨ ਗੁਰਸਿੱਖਾਂ ਬਾਬਤ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਗਤ ਰਤਨਾਵਲੀ ਅਤੇ ਪੁਰਾਤਨ ਗ੍ਰੰਥਾਂ ਜਿਨ੍ਹਾਂ ਵਿਚ ਜਨਮ ਸਾਖੀਆਂ, ਸੂਰਜ ਪ੍ਰਕਾਸ਼ ਅਤੇ ਪੰਥ ਪ੍ਰਕਾਸ਼ ਆਦਿ ਸ਼ਾਮਲ ਹਨ, ਇਨ੍ਹਾਂ ਵਿਚੋਂ ਕੁਝ ਨਾਮ ਮਿਲਦੇ ਨੇ। ਇਨ੍ਹਾਂ ਵਿਚ ਭਾਈ ਲਾਲੋ ਜੀ, ਬਾਬਾ ਬੁੱਢਾ ਜੀ, ਭਾਈ ਮਰਦਾਨਾ ਜੀ, ਭਾਈ ਅਜਿਤਾ ਜੀ, ਭਾਈ ਭਗੀਰਥ ਜੀ, ਭਾਈ ਸਨਮੁਖ ਜੀ, ਰਾਜਾ ਸ਼ਿਵਨਾਭ, ਸਾਲਸ ਰਾਏ ਜੀ, ਕਰੋੜੀਆ ਜੀ, ਦੋਦਾ ਜੀ, ਬ੍ਰਹਮਦਾਸ ਇਤ ਆਦਿਕ ਹੋਰ ਗੁਰਮੁਖ ਪਿਆਰਿਆਂ ਦੇ ਨਾਵਾਂ ਦਾ ਕੁਝ ਕੁ ਝੁਲਕਾਰਾ ਪੈਂਦਾ ਹੈ। ਸਾਰੇ ਗੁਰਮੁਖ ਪਿਆਰੇ ਪੂਰਨ ਧੰਤਾਂ ਦੇ ਯੋਗ ਹਨ। ਸਭਨਾਂ ਦੇ ਹਵਾਲੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਵਿਚ ਦਿੱਤੇ ਹਨ। ਇਸ ਹਥਲੀ ਪੋਥੀ ਗੁਰਮਤ ਦੇ ਪਾਂਧੀ ਵਿਚ ਕੁਝ ਕੁ ਗੁਰਸਿੱਖ ਪਿਆਰਿਆਂ ਦੇ ਜੀਵਨ ਬਾਬਤ ਹੀ ਸੰਗਤਾਂ ਨਾਲ ਸਾਂਝ ਪਾਈ ਗਈ ਹੈ। ਇਸ ਕਾਂਡ ਵਿਚ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨ ਗਾਥਾ ਇਸ ਤਰ੍ਹਾਂ ਹੈ। 7 ਕੱਤਕ 1563 ਬਿਕਰਮੀ ਮੁਤਾਬਕ 1506 ਈਸਵੀ ਨੂੰ ਭਾਈ ਸੁੱਗਾ ਰੰਧਾਵੇ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਬਾਬਾ ਬੁੱਢਾ ਜੀ ਦਾ ਜਨਮ ਕੱਥੂ ਨੰਗਲ ਵਿਚ ਹੋਇਆ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੈ। ਮਾਤਾ ਗੌਰਾਂ ਜੀ ਬਹੁਤ ਨੇਕ ਬਿਰਤੀ ਦੇ ਸਨ। ਮਾਂ ਬਾਪ ਨੇ ਆਪ ਜੀ ਦਾ ਨਾਮ ਬੂੜਾ ਰੱਖਿਆ। ਬਚਪਨ ਵਿਚ ਬਹੁਤ ਚਾਵਾਂ ਮਲਹਾਰਾਂ ਦੇ ਨਾਲ ਬੱਚੇ ਦੀ ਪਰਵਰਿਸ਼ ਕੀਤੀ ਗਈ ਅਤੇ ਜ਼ਿਮੀਦਾਰਾਂ ਦੇ ਬਾਲਕਾਂ ਵਾਂਗ ਆਪ ਜੀ ਨੂੰ ਵੀ ਪਸ਼ੂ ਚਾਰਨ ਦੀ ਜ਼ਿੰਮੇਵਾਰੀ ਮਿਲ ਗਈ, ਕਿਉਂਕਿ ਹਰ ਸਮੇਂ ਜ਼ਿਮੀਦਾਰਾਂ ਦਾ ਵੱਡਾ ਕੰਮ ਪਸ਼ੂ ਪਾਲਣਾ ਰਿਹਾ ਹੈ। ਦੁੱਧ ਘਿਓ ਆਮ ਹੁੰਦਾ ਸੀ। ਦਰਿਆਵਾਂ ਦੇ ਕੰਢਿਆਂ ਤੇ ਖੁੱਲੀਆਂ ਜੂਹਾਂ ਵਿਚ ਡੰਗਰ ਖੁਸ਼ੀ ਪੂਰਵਕ ਚਰਿਆ ਕਰਦੇ ਸਨ। ਇਸੇ ਤਰ੍ਹਾਂ ਹੀ ਬਾਲਕ ਬੁੱਢਾ ਵੀ ਆਪਣੇ ਹਾਣੀਆਂ ਨਾਲ ਦਰਿਆ ਰਾਵੀ ਦੇ ਕੰਢੇ ਜੂਹ ਵਿਚ ਡੰਗਰ ਚਾਰਨ ਜਾਇਆ ਕਰਦੇ ਸਨ। ਆਪ ਜੀ ਆਪਣੇ ਸਾਥੀਆਂ ਨਾਲ ਬਹੁਤ ਪ੍ਰੇਮ ਪੂਰਵਕ ਢੰਗ ਨਾਲ ਸਮਾਂ ਲੰਘਾਉਂਦੇ। ਇਵੇਂ ਬਾਬਾ ਬੁੱਢਾ ਜੀ ਦੀ, ਜੋ ਉਸ ਸਮੇਂ ਬਾਲਕ ਬੁੱਢਾ ਜੀ ਦੇ ਰੂਪ ਵਿਚ ਸਨ, ਉਮਰ 12 ਕੁ ਵਰਿਆਂ ਨੂੰ ਟੁੱਕੀ। ਇਸ ਸਮੇਂ ਤੱਕ ਆਪ ਇਕ ਸੁਚੱਜੇ ਬੁੱਧੀਮਾਨ ਅਤੇ ਸਿਆਣਪ ਭਰਪੂਰ ਹੋ ਚੁੱਕੇ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਸਮੇਤ ਦਰਿਆ ਰਾਵੀ ਤੋਂ ਪਾਰ ਹੋ ਕੇ ਹਰੀ ਭਰੀ ਧਰਤੀ ਵੱਲ ਆ ਗਏ, ਜਿੱਥੇ ਅੱਜ ਕੱਲ ਰਮਦਾਸ ਨਗਰ ਸਥਿਤ ਹੈ। ਇਸ ਜੂਹ ਵਿਚ ਹਰ ਰੋਜ਼ ਵਾਂਗ ਬਾਲਕ ਬੁੱਢਾ ਪਸ਼ੂ ਲੈ ਕੇ ਗਿਆ। ਉਸ ਨੇ ਧੰਨ ਗੁਰੂ ਨਾਨਕ ਦੇਵ ਜੀ ਅਤੇ ਨਾਲ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਧੱਕਿਆ। ਬੜੇ ਪਿਆਰ ਨਾਲ ਦੁੱਧ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ ਹੇ ਮਹਾਤਮਾ ਜੀ ਨੂੰ, ਮੈਂ ਆਪ ਜੀ ਦੀ ਸੇਵਾ ਵਾਸਤੇ ਦੁੱਧ ਲੈ ਕੇ ਆਇਆ ਹਾਂ, ਆਪ ਜੀ ਇਸ ਨੂੰ ਗ੍ਰਹਿਣ ਕਰੋ। ਸਤਿਗੁਰੂ ਜੀ ਨੇ ਦੁੱਧ ਛਕ ਲਿਆ। ਬਾਲ ਬੁੱਢੇ ਨਾਲ ਬੜੇ ਪਿਆਰ ਭਰਪੂਰ ਬਚਨ ਕੀਤੇ। ਵਾਰਤਾਲਾਪ ਸਮੇਂ ਬਾਲਕ ਬੁੱਢਾ ਜੀ ਨੇ ਕੱਚੀ ਪੱਕੀ ਡੱਡਰੀ ਖੇਤੀ ਵੱਢੇ ਜਾਣ ਦਾ ਡਰ, ਡਾਢੇ ਹਾਕਮਾਂ ਦਾ ਡਰ, ਮੌਤ ਦਾ ਡਰ, ਇਹ ਸਤਿਗੁਰੂ ਜੀ ਪਾਸ ਪ੍ਰਗਟ ਕੀਤਾ। ਸਤਿਗੁਰੂ ਜੀ ਨੇ ਮਿਹਰ ਕਰਕੇ ਨਦਰੀ ਨਦਰ ਨਿਹਾਲ ਕੀਤਾ ਤੇ ਆਖਿਆ ਕਿ ਬਾਲਕ, ਤੂੰ ਬਾਲਕ ਨਹੀਂ, ਤੂੰ ਬੁੱਢਾ ਹੈ। ਇੱਥੋਂ ਹੀ ਆਪ ਜੀ ਦਾ ਨਾਮ ਬਾਬਾ ਬੁੱਢਾ ਜੀ ਪ੍ਰਚਲਿਤ ਹੋ ਗਿਆ। ਸਿੱਖ ਸੰਗਤਾਂ ਸਤਿਕਾਰ ਨਾਲ ਬਾਬਾ ਬੁੱਢਾ ਜੀ ਪੁਕਾਰਨ ਲੱਗੀਆਂ। ਇਵੇਂ ਬਾਬਾ ਬੁੱਢਾ ਜੀ ਨੂੰ ਜੀਵਨ ਕਣੀ ਨਾਮ ਰਸ ਦੀ ਚੇਟਕ ਸਤਿਗੁਰੂ ਜੀ ਪਾਸੋਂ ਲੱਗੀ ਅਤੇ ਸਤਿਗੁਰੂ ਜੀ ਨੇ ਨਾਮਦਾਨ ਦੀ ਦਾਤ ਦੇ ਕੇ ਨਦਰੀ ਨਦਰ ਨਿਹਾਲ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਪਿਆਰ ਉਪਜ ਪਿਆ। ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਲਾਏ ਦੀ ਕਾਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਕਰ ਦਿੱਤੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਧਾਰਨ ਕੀਤੀਆਂ। ਇਸ ਉਪਰੰਤ ਆਪ ਜੀ ਪਰਿਵਾਰ ਸਮੇਤ ਕਰਤਾਰਪੁਰ ਵਿਚ ਟਿਕ ਗਏ, ਜਿਸ ਬਾਬਤ ਭਾਈ ਗੁਰਦਾਸ ਜੀ ਦੀ ਬਾਣੀ ਵਿਚ ਹਵਾਲਾ ਆਉਂਦਾ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਬਾਣੀ ਮੁਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਆਪਣੇ ਹੱਥੀਂ ਖੇਤੀ ਕਰਕੇ ਆਈ ਸੰਗਤ ਲਈ ਸਾਂਝੇ ਲੰਗਰ ਦੀ ਆਰੰਭਤਾ ਕੀਤੀ। ਰੋਜ਼ਾਨਾ ਨਿਤਨੇਮ ਦਾ ਪ੍ਰੋਗਰਾਮ ਸ਼ੁਰੂ ਹੋਇਆ। ਦੀਵਾਨ ਲੱਗਦਾ, ਸੇਵਾ ਸਿਮਰਨ ਅਤੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ। ਇਸ ਸਮੇਂ ਬਾਬਾ ਬੁੱਢਾ ਜੀ ਨੇ ਆਪਣੇ ਘਰ ਦਾ ਤਿਆਗ ਕਰ ਦਿੱਤਾ ਅਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਸ ਕਰਤਾਰਪੁਰ ਆ ਗਏ। ਝਾੜੂ ਦੇਣਾ, ਲੇਪਣ ਕਰਨਾ, ਪੱਖਾ ਝੱਲਣਾ, ਸੰਗਤ ਦੇ ਵਸਤਰ ਧੋਣੇ ਤੇ ਲੰਗਰ ਦੀ ਹੋਰ ਸੇਵਾ ਦੇ ਨਾਲ ਨਾਲ ਪਸ਼ੂਆਂ ਦੀ ਸੇਵਾ ਸੰਭਾਲ ਕਰਨੀ ਆਰੰਭ ਕਰ ਦਿੱਤੀ। ਇਵੇਂ ਨਿਸ਼ਕਾਮ ਸੇਵਾ ਕਰਦੇ ਰਹੇ, ਮਨ ਕਰਕੇ ਸਵਾਸ ਸਵਾਸ ਨਾਮ ਜਪਦੇ ਰਹੇ, ਮਨ ਨਿਰਮਲ ਹੁੰਦਾ ਗਿਆ, ਸੰਗਤ ਦੀ ਸੇਵਾ ਸੰਭਾਲ ਦਾ ਸੁਭਾਗ ਪ੍ਰਾਪਤ ਹੁੰਦਾ ਗਿਆ, ਹਉਮੈ ਰਾਗ ਦਵੈਖ ਅਤੇ ਭੈ ਭਰਮ ਮਿਟਦੇ ਗਏ। ਸੇਵਾ ਵਿਚ ਅਜਿਹੇ ਮਗਨ ਹੁੰਦੇ ਕਿ ਖਾਣਾ ਪੀਣਾ ਤੇ ਸੌਣਾ ਹੀ ਭੁੱਲ ਜਾਂਦੇ। ਇਵੇਂ ਸੰਗਤ ਵਿਚ ਆਪ ਜੀ ਦੀ ਸ਼ੋਭਾ ਵੀ ਵੱਧਦੀ ਗਈ। ਪਰ ਕੁਝ ਸਮੇਂ ਪਿੱਛੋਂ ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਜੀ ਕਰਤਾਰਪੁਰ ਪੁੱਜੇ ਅਤੇ ਵਿਆਹ ਬਾਬਤ ਬਾਬਾ ਬੁੱਢਾ ਜੀ ਨੂੰ ਆਖਿਆ। ਮਾਤਾ ਪਿਤਾ ਜੀ ਨੂੰ ਬਾਬਾ ਜੀ ਨੇ ਵਿਆਹ ਕਰਾਉਣ ਤੋਂ ਬਿਲਕੁਲ ਨਾਂਹ ਕਰ ਦਿੱਤੀ। ਤਦ ਮਾਤਾ ਪਿਤਾ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਸ ਬੇਨਤੀ ਕੀਤੀ। ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਸਦਕੇ ਪਿਆਰ ਨਾਲ ਸਮਝਾਇਆ ਕਿ ਕਿਵੇਂ ਨਾਨਕ ਨਿਰਮਲ ਪੰਥ ਦੀ ਰੀਤ ਹੈ ਕਿ ਗ੍ਰਿਸਤ ਵਿਚ ਰਹਿ ਕੇ ਨਿਰਲੇਪ ਰਹਿਣਾ। ਜੈਸੀ ਜਲ ਮੈਂ ਕਮਲ ਨਿਰਾਲਮ, ਮੁਰਗਾ ਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੈ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਤੇ ਹੁਕਮ ਮੰਨ ਕੇ ਬਾਬਾ ਬੁੱਢਾ ਜੀ ਆਪਣੇ ਮਾਤਾ ਪਿਤਾ ਜੀ ਨਾਲ ਵਾਪਸ ਨਗਰ ਆ ਗਏ। ਉਨ੍ਹਾਂ ਦਾ ਵਿਆਹ ਅਚਲ ਪਿੰਡ ਵਿਚ ਬੀਬੀ ਮਿਰੂਆਂ ਨਾਲ ਕੀਤਾ ਗਿਆ। ਗ੍ਰਿਸਤੀ ਬਣ ਕੇ ਵੀ ਬਾਬਾ ਜੀ ਗੁਰੂ ਘਰ ਦੀ ਸੇਵਾ ਵਿਚ ਜੁਟੇ ਰਹੇ। ਘਰ ਥੋੜਾ ਸਮਾਂ ਰਹਿੰਦੇ, ਬਹੁਤਾ ਸਮਾਂ ਕਰਤਾਰਪੁਰ ਸਤਿਗੁਰਾਂ ਦੀ ਅਤੇ ਸੰਗਤ ਦੀ ਸੇਵਾ ਵਿਚ ਬਤੀਤ ਕਰਦੇ। ਕੁਝ ਵਰ੍ਹੇ ਹੀ ਲੰਘੇ ਸਨ ਕਿ ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਜੀ ਕੁਝ ਦਿਨਾਂ ਦੇ ਫਰਕ ਨਾਲ ਚੜਾਈ ਕਰ ਗਏ। ਜਿਸ ਦਿਨ ਕਿਰਿਆ ਕਰਮ ਹੋਇਆ ਤਦ ਸਤਿਗੁਰੂ ਗੁਰੂ ਨਾਨਕ ਦੇਵ ਜੀ ਵੀ ਆਪ ਰਮਦਾਸ ਪੁੱਜੇ। ਸਭ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦੀਦਾਰੇ ਬਖਸ਼ੇ। ਬਾਬਾ ਜੀ ਦਾ ਸਤਿਗੁਰੂ ਜੀ ਨਾਲ ਪਿਆਰ ਵੱਧਦਾ ਗਿਆ। ਇਸ ਸਮੇਂ ਤੱਕ ਬਾਬਾ ਬੁੱਢਾ ਜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਦਾ ਜਨਮ ਹੋਇਆ, ਜਿਨ੍ਹਾਂ ਦਾ ਨਾਮ ਭਾਈ ਭਿਖਾਰੀ ਤੇ ਭਾਈ ਸੁਧਾਰੀ ਸੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਬਿਰਧ ਅਵਸਥਾ ਵਿਚ ਸਨ। ਅਨੇਕਾਂ ਗੁਰਸਿੱਖ ਹਰ ਰੋਜ਼ ਦਰਸ਼ਨਾਂ ਨੂੰ ਆਉਂਦੇ। ਕੁਝ ਗੁਰਸਿੱਖ ਗੁਰੂ ਜੀ ਪਾਸ ਪੱਕੇ ਹੀ ਰਹਿਣ ਲੱਗ ਪਏ। ਇਨ੍ਹਾਂ ਨੂੰ ਹਜੂਰੀ ਸਿੱਖ ਆਖਿਆ ਜਾਣ ਲੱਗਾ। ਬਾਬਾ ਬੁੱਢਾ ਜੀ ਇਨ੍ਹਾਂ ਹਜੂਰੀ ਸਿੱਖਾਂ ਵਿਚੋਂ ਇਕ ਸਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖੀ ਦੀ ਫੁਲਵਾੜੀ ਨੂੰ ਹਰਿਆ ਭਰਿਆ ਰੱਖਣ ਅਤੇ ਨਿਰੰਕਾਰ ਜੀ ਦੇ ਨਾਮ ਦਾ ਪ੍ਰਚਾਰ ਕਰਨ ਹਿੱਤ ਸਭ ਗੁਰਸਿੱਖਾਂ ਦੀ ਪ੍ਰੀਖਿਆ ਲਈ, ਜਾਂ ਸੁਦੋਸ ਤਾਂ ਲਹਿਣਾ ਟਿਕਿਓਣ। ਇਸ ਪ੍ਰੀਖਿਆ ਵਿਚ ਭਾਈ ਲਹਿਣਾ ਜੀ ਪੂਰੇ ਉਤਰੇ ਅਤੇ ਗੁਰਿਆਈ ਦੇ ਤਿਲਕ ਲਾਉਣ ਦਾ ਦਿਨ ਮਿਥਿਆ ਗਿਆ। ਸਭ ਸੰਗਤਾਂ ਨੂੰ ਸੱਦਿਆ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 1549 ਈਸਵੀ ਨੂੰ ਬਾਬਾ ਲਹਿਣਾ ਜੀ ਨੂੰ ਗੱਦੀ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਮੂਹਰੇ ਰੱਖ ਕੇ ਮੱਥਾ ਟੇਕਿਆ ਤੇ ਪ੍ਰਕਰਮਾ ਕੀਤੀ। ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ। ਲਹਿਣਾ ਜੀ ਦਾ ਨਾਂ ਧੰਨ ਗੁਰੂ ਅੰਗਦ ਦੇਵ ਜੀ ਰੱਖਿਆ ਗਿਆ। ਸਭ ਸੰਗਤ ਵਿਚ ਜੈ ਜੈਕਾਰ ਹੋਈ। ਬਾਬਾ ਬੁੱਢਾ ਜੀ ਦਾ ਜਸ ਪਹਿਲਾਂ ਨਾਲੋਂ ਵੀ ਹੋਰ ਵੱਧ ਗਿਆ। ਕੁਝ ਦਿਨਾਂ ਪਿੱਛੋਂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਚਲੇ ਗਏ ਤੇ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਵਿਚ ਪ੍ਰਵੇਸ਼ ਕਰ ਦਿੱਤੀ। ਜਿਵੇਂ ਪਾਵਨ ਬਾਣੀ ਦਾ ਬਚਨ ਹੈ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਬਾਬਾ ਬੁੱਢਾ ਜੀ ਨੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪ੍ਰਗਟ ਕਰਨਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਸੰਗਤਾਂ ਲਈ ਗੁਰੂ ਨਾਨਕ ਦੇਵ ਜੀ ਦਾ ਵਿਛੋੜਾ ਅਤ ਵੈਰਾਗ ਜਨਕ ਸੀ। ਸੰਗਤਾਂ ਵਿਆਕੁਲ ਸਨ ਕਿਉਂਕਿ ਗੁਰੂ ਅੰਗਦ ਦੇਵ ਜੀ ਦੁਨਿਆਵੀ ਪਦਾਰਥਾਂ ਦੀ ਪਕੜ ਤੋਂ ਨਿਰਲੇਪ, ਕੇਵਲ ਪ੍ਰੇਮਾ ਭਗਤੀ ਦੇ ਮਾਰਗ ਤੇ ਟੁਰਨ ਹਾਰੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਵਿਛੋੜਾ ਨਾ ਝੱਲ ਸਕੇ ਅਤੇ ਗੁਰੂ ਅੰਗਦ ਦੇਵ ਜੀ ਅਲੋਪ ਹੋ ਗਏ। ਸੰਗਤਾਂ ਵਿਆਕੁਲ ਹੋ ਕੇ ਸਭ ਨਗਰਾਂ ਵਿਚ ਢੂੰਡਦੀਆਂ ਰਹੀਆਂ। ਕਰਤਾਰਪੁਰ ਸਭ ਪਦਾਰਥ ਸਮੱਗਰੀ ਹੈ, ਪਰ ਗੁਰੂ ਅੰਗਦ ਦੇਵ ਜੀ ਦਾਤ ਜੋਤ ਪ੍ਰਾਪਤ ਕਰਕੇ ਅਲੋਪ ਹੋ ਗਏ। ਸੰਗਤਾਂ ਤਰਿਹਾਏ ਮਿਰਗ ਵਾਂਗੂ ਤੇ ਪਾਣੀ ਤੋਂ ਵਿਛੜੀ ਮਛਲੀ ਵਾਂਗੂ ਤੜਫਦੀਆਂ, ਸਤਿਗੁਰਾਂ ਦੀ ਢੂੰਡ ਵਿਚ ਇਧਰ ਉਧਰ ਭਟਕਦੀਆਂ ਅਤੇ ਅਖੀਰ ਬਾਬਾ ਬੁੱਢਾ ਜੀ ਪਾਸ ਪੁੱਜੀਆਂ ਤੇ ਬੇਨਤੀ ਕੀਤੀ ਕਿ ਤੁਸੀਂ ਦੱਸੋ ਸਤਿਗੁਰੂ ਗੁਰੂ ਅੰਗਦ ਦੇਵ ਜੀ ਕਿੱਥੇ ਅਲੋਪ ਹੋ ਗਏ ਹਨ, ਕਿਉਂਕਿ ਆਪ ਜੀ ਨੂੰ ਵਚਨ ਹੈ ਕਿ ਤੈਥੋਂ ਓਹਲੇ ਕਦੇ ਨਾ ਹੋ ਸਾਂ। ਸੰਗਤਾਂ ਅਤੇ ਬਾਬਾ ਬੁੱਢਾ ਜੀ ਵਿਚਕਾਰ ਵੈਰਾਗਮਈ ਵਾਰਤਾਲਾਪ ਚੱਲਿਆ। ਸਭਨਾਂ ਦੀਆਂ ਅੱਖਾਂ ਨਮ ਸਨ, ਅਥਰੂ ਸਨ ਅੱਖਾਂ ਵਿਚ, ਹਿਰਦਿਆਂ ਵਿਚ ਵਿਛੋੜੇ ਦੀ ਪੀੜ ਸੀ ਕਿ ਹਉਂ ਰਹਿ ਨਾ ਸਕਾਂ, ਬਿਨ ਦੇਖੇ ਪ੍ਰੀਤ ਮਾਂ ਮੈਂ ਨੀਰ ਵਹ ਵਹਿ ਚੱਲਾ ਜੀ। ਸੰਗਤਾਂ ਦੀ ਵਿਰਾਗਮਈ ਦਸ਼ਾ ਵੇਖ ਕੇ ਬਾਬਾ ਜੀ ਪਸੀਜ ਗਏ। ਬਾਬਾ ਜੀ ਨੇ ਸੰਗਤ ਨਾਲ ਮਿਲ ਕੇ ਅਰਦਾਸ ਕੀਤੀ। ਅਰਦਾਸ ਕਰਨ ਉਪਰੰਤ ਬਾਬਾ ਬੁੱਢਾ ਜੀ ਸੰਗਤਾਂ ਸਮੇਤ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਭਾਲ ਵਿਚ ਤੁਰ ਪਏ। ਸਭ ਸੰਗਤਾਂ ਨੂੰ ਪਿਆਰਾਂ ਦੇ ਅਣਿਆਲੇ ਤੀਰ ਹਿਰਦਿਆਂ ਵਿਚ ਚੁੱਭ ਰਹੇ ਸਨ। ਭਾਲਦੇ ਭਾਲਦੇ ਪੁੱਜ ਗਏ ਬਾਬਾ ਬੁੱਢਾ ਜੀ ਉਸ ਪਵਿੱਤਰ ਅਸਥਾਨ ਤੇ ਜਿੱਥੇ ਮਾਈ ਵਿਰਾਈ ਦਾ ਘਰ ਸੀ। ਮਾਤਾ ਜੀ ਨੇ ਦੇ ਘਰ ਨਾ ਮਿਲਣ ਕਾਰਨ ਬਾਬਾ ਬੁੱਢਾ ਜੀ ਤਪਿਆਨੇ ਵਾਲੇ ਅਸਥਾਨ ਪੁੱਜ ਗਏ। ਘਰ ਆਉਣ ਉਪਰੰਤ ਮਾਤਾ ਵਿਰਾਈ ਜੀ ਨੂੰ ਬਾਬਾ ਬੁੱਢਾ ਜੀ ਅਤੇ ਹੋਰ ਗੁਰਸਿੱਖ ਪਿਆਰਿਆਂ ਦੇ ਪਧਾਰਨ ਦਾ ਪਤਾ ਚੱਲਿਆ। ਤਦ ਉਸ ਨੇ ਮੰਜੇ ਡਾਹ ਸੁੰਦਰ ਖੇਸ ਆਦਿ ਵਿਛਾ ਦਿੱਤੇ ਤੇ ਲੱਗੀ ਸੰਗਤ ਦੀ ਉਡੀਕ ਕਰਨ। ਬਾਬਾ ਜੀ ਠੀਕ ਉਸ ਦਰਵਾਜੇ ਪਾਸ ਪੁੱਜ ਗਏ ਜਿੱਥੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਅੰਦਰ ਸਮਾਧੀ ਸਥਿਤ ਸਨ। ਇਕ ਲੇਹ ਲਾਇਆ, ਹੇਠੋਂ ਦਰਵਾਜਾ ਨਿਕਲਿਆ, ਦਰਵਾਜਾ ਖੋਲਿਆ ਗਿਆ, ਦਰਸ਼ਨ ਹੋ ਗਏ। ਗੁਰੂ ਅੰਗਦ ਦੇਵ ਜੀ ਨਿਰਵਿਕਲਪ ਫੁਰਨੇ ਰਹਿਤ ਸਮਾਧੀ ਵਿਚ ਆਪਣੇ ਪ੍ਰੀਤਮ ਨਾਲ ਲਿਵ ਜੋੜੀ ਬੈਠੇ ਸਨ। ਬਾਬਾ ਜੀ ਅਤੇ ਸੰਗਤਾਂ ਨੇ ਧਰਤੀ ਤੇ ਆ ਮੁਹਾਰੇ ਸ਼ਰਧਾ ਨਾਲ ਝੁੱਕ ਕੇ ਮੱਥਾ ਟੇਕਿਆ। ਪ੍ਰੇਮੀ ਸੰਗਤਾਂ ਦੀਆਂ ਪਿਆਰ ਤਰੰਗਾਂ ਸਤਿਗੁਰੂ ਜੀ ਦੇ ਅੰਤਰ ਆਤਮਾ ਵਿਚ ਅਪੜੀਆਂ। ਸਤਿਗੁਰੂ ਜੀ ਦੇ ਪਾਵਨ ਨੈਣ ਖੁੱਲੇ, ਬੁੱਲਾਂ ਤੋਂ ਪਵਿੱਤਰ ਬਾਣੀ ਦਾ ਉਚਾਰਨ ਹੋਇਆ ਜੋ ਸ੍ਰੀ ਰਾਗ ਦੇ ਵਿਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 83 ਉੱਪਰ ਦਰਜ ਹੈ ਕਿ ਜਿਸ ਪਿਆਰੇ ਸਿਉਂ ਨੇ ਹੋ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਬਾਬਾ ਬੁੱਢਾ ਜੀ ਨੇ ਸਨੇਮਰ ਬੇਨੋ ਕੀਤੀ ਕਿ ਦਾਦਾ ਜੀ ਮਿਹਰ ਕਰੋ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਦਰ ਢੱਠੀਆਂ ਸੰਗਤਾਂ ਦੀ ਸੰਭਾਲ ਕਰੋ ਜੀ। ਗੁਰੂ ਅੰਗਦ ਦੇਵ ਜੀ ਮਿਹਰਾਂ ਦੇ ਘਰ ਆਏ, ਤਖ਼ਤ ਪੋਸ਼ ਤੋਂ ਉੱਠੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸਭ ਸੰਗਤਾਂ ਸਮੇਤ ਮਾਈ ਵਿਰਾਈ ਦੇ ਘਰ ਪੜੇ। ਮਾਈ ਵਿਰਾਈ ਨੇ ਸਤਿਗੁਰੂ ਜੀ ਦੀ ਅਤੇ ਸਿੱਖ ਸੰਗਤਾਂ ਦੀ ਬੜੇ ਪਿਆਰ ਨਾਲ ਸੇਵਾ ਕੀਤੀ। ਖਡੂਰ ਸਾਹਿਬ ਵਿਚ ਦੀਵਾਨ ਲੱਗਣ ਲੱਗਾ, ਲੰਗਰ ਚੱਲ ਪਏ। ਇਵੇਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕਰਨ ਦੀ ਵਡਿਆਈ ਵੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਈ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਦਰਬਾਰ ਵਿਚ ਕੁਝ ਸਮੇਂ ਪਿੱਛੋਂ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਸੁਧਾਰੀ ਜੀ ਅਤੇ ਭਾਈ ਭਿਖਾਰੀ ਜੀ ਦੇ ਰਿਸ਼ਤੇ ਵੀ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੋਏ ਅਤੇ ਸ਼ਾਦੀਆਂ ਵੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਹੋਈਆਂ। ਭਾਈ ਕਮਾਲੀਆ, ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅਨਿੰਨ ਸਿੱਖ ਸੀ, ਉਸ ਨੂੰ ਨਾਲ ਲੈ ਕੇ ਬਾਬਾ ਬੁੱਢਾ ਜੀ ਨੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਨੀਂਹ ਰੱਖੀ। ਬਾਬਾ ਜੀ ਦੇ ਤੀਸਰੇ ਪੁੱਤਰ ਮਹਿਮੂ ਦਾ ਵਿਆਹ ਕਰਕੇ ਬਾਬਾ ਜੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਪਾਸ ਪੱਕੇ ਤੌਰ ਤੇ ਰਹਿ ਕੇ ਸੇਵਾ ਕਰਨ ਲੱਗੇ। ਗੁਰਮੁਖੀ ਅੱਖਰਾਂ ਦੀ ਪੜ੍ਹਾਈ ਦਾ ਕੰਮ ਵੀ ਗੁਰਸਿੱਖਾਂ ਦੇ ਬੱਚਿਆਂ ਨੂੰ ਕਰਵਾਉਣਾ ਆਰੰਭ ਹੋ ਚੁੱਕਾ ਸੀ। ਇਸ ਵਿਚ ਵੀ ਬਾਬਾ ਬੁੱਢਾ ਜੀ ਨੇ ਆਪਣਾ ਬਹੁਤ ਜ਼ਿਆਦਾ ਹਿੱਸਾ ਪਾਇਆ। ਗੁਰੂ ਅੰਗਦ ਦੇਵ ਜੀ ਪਾਸ ਰਹਿੰਦਿਆਂ ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਘਾਲ ਥਾਂ ਪੈਂਦੀ ਵੇਖੀ। ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਤੇ ਨਿਥਾਵਿਆਂ ਦਾ ਥਾਉ ਅਨੇਕਾਂ ਵਾਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਪ੍ਰਾਪਤ ਹੁੰਦੇ ਬਾਬਾ ਬੁੱਢਾ ਜੀ ਨੇ ਆਪਣੇ ਅੱਖੀਂ ਤੱਕੇ। ਜੋਗੀ ਸ਼ਿਵਨਾਥ, ਜਿਸ ਨੇ ਮੀਂਹ ਪਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਮੀਂਹ ਨਾ ਪਵਾ ਸਕਿਆ, ਪਿੱਛੋਂ ਗੁਰੂ ਅਮਰਦਾਸ ਜੀ ਦੇ ਬਚਨ ਦੁਆਰਾ ਮੀਂਹ ਪੈ ਗਿਆ। ਜ਼ਿਮੀਂਦਾਰਾਂ ਨੇ ਉਸ ਜੋਗੀ ਸ਼ਿਵਨਾਥ ਨੂੰ ਰੋਹ ਵਿਚ ਆ ਕੇ ਮਾਰ ਦਿੱਤਾ, ਪਰ ਖਡੂਰ ਸਾਹਿਬ ਦੇ ਲੋਕ ਗੁਰੂ ਅੰਗਦ ਦੇਵ ਜੀ ਨੂੰ ਨਗਰੋਂ ਚਲੇ ਜਾਣ ਆਖਣ ਦੀ ਭੁੱਲ ਵੀ ਕਰ ਚੁੱਕੇ ਸਨ। ਉਸ ਸਮੇਂ ਤੱਕ ਗੁਰੂ ਅੰਗਦ ਦੇਵ ਜੀ ਖਾਨ ਰਜ਼ਾਦੇ ਦੇ ਜੰਗਲ ਵਿਚ ਜਾ ਬਰਾਜੇ ਸਨ। ਤਦ ਤਪੇ ਦੀ ਮੌਤ ਦੀ ਮੁਆਫ਼ੀ ਅਤੇ ਗੁਰੂ ਜੀ ਨੂੰ ਮੁੜ ਖਡੂਰ ਸਾਹਿਬ ਵਾਪਸ ਲੈ ਆਉਣ ਦਾ ਕਾਰਜ ਵੀ ਬਾਬਾ ਬੁੱਢਾ ਸਾਹਿਬ ਜੀ ਰਾਹੀਂ ਹੀ ਸੰਗਤਾਂ ਨੇ ਕੀਤਾ ਅਤੇ ਸਭਨਾ ਜੀਵਾਂ ਵਿਚੋਂ ਇਕ ਵਾਹਿਗੁਰੂ ਜੀ ਦਾ ਪਾਵਨ ਜੋਤ ਵੇਖਣ ਦਾ ਉਪਦੇਸ਼ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਜ਼ਿਮੀਦਾਰਾਂ ਨੂੰ ਬਖਸ਼ਿਆ। ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਦੇ ਹੱਥੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਤਿਲਕ ਲਵਾਇਆ ਤੇ ਗੁਰਤਾ ਗੱਦੀ ਸੌਂਪੀ। ਸੰਨ ਸਾਹਿਬ ਵਾਲੀ ਸਾਖੀ। ਮਿਹਰਬਾਨ ਪਿਆਰ ਪੁੰਜ ਦਿਆਲੂ ਜਗਤ ਤਾਰਨਹਾਰ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬੈਠ ਕੇ ਕੁਝ ਦਿਨ ਖਡੂਰ ਸਾਹਿਬ ਰਹੇ। ਮਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਅਸਹਿ ਵਿਛੋੜੇ ਨੂੰ ਝੱਲ ਨਾ ਸਕਿਆ, ਪ੍ਰੇਮ ਪ੍ਰਵਾਹ ਵਿਚ ਮਗਨ ਗੋਇੰਦਵਾਲ ਆ ਗਏ। ਪ੍ਰੇਮੀ ਸਿੱਖ ਵੀ ਨਾਲ ਹੀ ਆ ਗਏ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਇਹ ਗੱਲ ਸਹਿ ਨਾ ਸਕੇ ਕਿ ਗੱਦੀ ਗੁਰੂ ਅਮਰਦਾਸ ਜੀ ਲੈ ਜਾਣ। ਉਹ ਇਸ ਗੱਲੋਂ ਅਣਜਾਣ ਸਨ ਕਿ ਗੁਰਿਆਈ ਵਿਰਾਸਤ ਨਹੀਂ, ਕੋਈ ਦੁਨਿਆਵੀ ਅਹੁਦਾ ਨਹੀਂ, ਸਗੋਂ ਇਹ ਤਾਂ ਧੁਰ ਦੀ ਬਖਸ਼ਿਸ਼ ਹੈ ਜਿਸ ਨੂੰ ਤਰੁੱਟ ਕੇ ਗੁਰੂ ਬਖਸ਼ਦਾ ਹੈ। ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਪਰ ਪੁੱਤਰਾਂ ਨੇ ਖਾਰ ਮਨ ਵਿਚ ਰੱਖੀ। ਉਨ੍ਹਾਂ ਨੂੰ ਕੁਸੰਗੀਆਂ ਦੀ ਪਾਹ ਚੜੀ ਹੋਈ ਸੀ ਗੁਰੂ ਸਾਹਿਬ ਅੱਠੇ ਪੈਰ ਗੁਰੂ ਅੰਗਦ ਦੇਵ ਜੀ ਦੇ ਪਿਆਰ ਵਿੱਚ ਧਿਆਨ ਮਗਨ ਰਹਿੰਦੇ, ਨਾ ਹੀ ਦੀਵਾਨ ਸਜਦਾ ਨਾ ਵਾਰਤਾਲਾਪ ਕਰਦੇ। ਅੰਤ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਨੂੰ ਪਹਿਲੇ ਸਤਿਗੁਰੂ ਜੀ ਵਾਂਗੂ ਦੀਵਾਨ ਸਜਾ ਕੇ ਸੰਗਤਾਂ ਨੂੰ ਨਾਮਦਾਨ ਬਖਸ਼ਿਸ਼ ਕਰਨ ਦੀ ਬੇਨਤੀ ਕੀਤੀ। ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ ਅਤੇ ਸੰਗਤਾਂ ਦੀ ਬੇਨਤੀ ਮੰਨ ਕੇ ਗੁਰੂ ਸਾਹਿਬਾਨਾਂ ਵੱਲੋਂ ਚਲਾਈ ਮਰਿਆਦਾ ਅਨੁਸਾਰ ਸੰਗਤ ਦੀ ਸਾਂਭ ਸੰਭਾਲ ਕਰਨ ਲੱਗੇ। ਦੀਵਾਨ ਪ੍ਰਾਰੰਭ ਹੋ ਗਏ, ਕੀਰਤਨ ਹੋਣ ਲੱਗਾ, ਸੰਗਤਾਂ ਜੀ ਦਾਨ ਦੀ ਦਾਤ ਗੁਰੂ ਘਰ ਤੋਂ ਪ੍ਰਾਪਤ ਕਰਨ ਲੱਗੀਆਂ। ਗੋਇੰਦਵਾਲ ਵਿੱਚ ਕਥਾ ਕੀਰਤਨ ਸੰਗਤ ਪੰਗਤ ਦਾ ਰੰਗ ਵੱਜ ਗਿਆ। ਸਤਿਗੁਰੂ ਜੀ ਨੇ ਜਾਤ ਅਭਿਮਾਨੀਆਂ ਨੂੰ ਉਪਦੇਸ਼ ਦਿੱਤਾ ਕਿ ਜਾਤ ਕਾ ਗਰਵ ਨਾ ਕਰੀਓ ਕੋਈ ਤਥਾ ਜਾਤ ਕਾ ਗਰਵ ਨਾ ਕਰ ਮੂਰਖ ਕਾ ਵਾਰਾ, ਇਸ ਗਰਵ ਤੇ ਚਲੈ ਬਹੁਤ ਵਿਕਾਰਾ। ਹਰ ਇੱਕ ਜੀਵ ਨੂੰ ਲੰਗਰ ਵਿੱਚ ਪ੍ਰਸ਼ਾਦ ਛਕਣ ਦੀ ਰੋਹ ਰੀਤ ਪ੍ਰਚਲਿਤ ਕੀਤੀ, ਸੰਗਤ ਪੰਗਤ ਦਾ ਸਿਧਾਂਤ ਪ੍ਰਗਟ ਕੀਤਾ। ਦੂਰ ਦੂਰ ਤੋਂ ਸੰਗਤਾਂ ਆ ਕੇ ਨਿਹਾਲ ਹੋਣ ਲੱਗੀਆਂ। ਇੱਕ ਦਿਨ ਸ਼ਾਮ ਵੇਲੇ ਦੀਵਾਨ ਸਜ ਰਿਹਾ ਸੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪੁੱਤਰ ਵੀ ਗੋਇੰਦਵਾਲ ਦੀਵਾਨ ਵਿੱਚ ਸਨ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਤਖ਼ਤ ਤੇ ਬਿਰਾਜਮਾਨ ਸਨ। ਈਰਖਾ ਨੇ ਕ੍ਰੋਧ ਦਾ ਰੂਪ ਧਾਰ ਲਿਆ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪੁੱਤਰ ਦਾਤੂ ਜੀ ਅੰਦਰ ਖਿਆਲ ਫੁਰਿਆ ਕਿ ਇਸ ਤਖ਼ਤ ਤੇ ਗੁਰੂ ਅਮਰਦਾਸ ਜੀ ਦੀ ਥਾਂ ਮੈਂ ਚਾਹੀਦਾ ਸੀ। ਉਹਨਾਂ ਭੈੜੇ ਸੰਕਲਪ ਅਧੀਨ ਦਾਤੂ ਜੀ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ। ਗੁਰੂ ਸਾਹਿਬ ਸਿੰਘਾਸਣ ਤੋਂ ਡਿੱਗ ਪਏ, ਦਾਤੂ ਆਪ ਸਿੰਘਾਸਣ ਤੇ ਬੈਠ ਗਿਆ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਦਾਤੂ ਦੇ ਚਰਨ ਘੁੱਟਣ ਲੱਗ ਪਏ ਤੇ ਆਖਣ ਲੱਗੇ ਕਿ ਆਪ ਦੇ ਚਰਨਾਂ ਨੂੰ ਸੱਟ ਵੱਜੀ ਹੋਵੇਗੀ, ਮੇਰੇ ਹੱਡ ਕਰੜੇ ਹਨ, ਆਪ ਮੇਰੇ ਗੁਰਦੇਵ ਦੇ ਸਪੁੱਤਰ ਹੋ। ਪਰ ਦਾਤੂ ਨੇ ਉੱਤਰ ਦਿੱਤਾ ਕਿ ਸਿੰਘਾਸਣ ਦਾ ਮਾਲਕ ਮੈਂ ਹਾਂ, ਆਪ ਇੱਥੋਂ ਚਲੇ ਜਾਓ। ਇਸ ਬੇਅਦਬੀ ਭਰੇ ਵਤੀਰੇ ਨੂੰ ਵੇਖ ਕੇ ਸੰਗਤਾਂ ਦੀਵਾਨ ਵਿੱਚੋਂ ਉੱਠ ਤੁਰੀਆਂ, ਸਿਰਫ ਦਾਤੂ ਦੇ ਕੁਝ ਕੁ ਸਾਥੀ ਹੀ ਰਹਿ ਗਏ। ਉਧਰ ਗੁਰੂ ਅਮਰਦਾਸ ਜੀ ਵੀ ਅਲੋਪ ਹੋ ਗਏ। ਗੋਇੰਦਵਾਲ ਵਿੱਚ ਚਹਿਲ ਪਹਿਲ ਦੀ ਥਾਂ ਚੁੱਪ ਚਾਪ ਵਰਤ ਗਈ। ਦਾਤੂ ਵੀ ਨਿਰਾਸ਼ ਹੋ ਕੇ ਕੁਝ ਦਿਨਾਂ ਪਿੱਛੋਂ ਮੁੜ ਗਿਆ। ਸੰਗਤ ਮੁੜ ਲੱਗੀ ਬਾਬਾ ਬੁੱਢਾ ਜੀ ਨੂੰ ਬੇਨਤੀਆਂ ਕਰਨ। ਬਾਬਾ ਬੁੱਢਾ ਜੀ ਨੇ ਸੰਗਤ ਦੀਆਂ ਬੇਨਤੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਇਹ ਮਤਾ ਪਕਾਇਆ ਕਿ ਗੁਰੂ ਸਾਹਿਬ ਜਿਸ ਘੋੜੀ ਦੀ ਸਵਾਰੀ ਕਰਦੇ ਸਨ ਇਸ ਨੂੰ ਨਾਲ ਲੈ ਲਈਏ, ਜਿਸ ਥਾਂ ਘੋੜੀ ਅੱਪੜ ਜਾਵੇਗੀ ਨਿਸ਼ਚੇ ਗੁਰੂ ਜੀ ਉਥੋਂ ਲੱਭ ਪੈਣਗੇ। ਇਵੇਂ ਹੀ ਕੀਤਾ। ਅਰਦਾਸਾ ਸੋਧ ਕੇ ਸੰਗਤ ਘੋੜੀ ਦੇ ਮਗਰ ਮਗਰ ਟੁਰ ਪਈ। ਘੋੜੀ ਨੂੰ ਖੁੱਲਾ ਛੱਡ ਦਿੱਤਾ ਗਿਆ ਜਿੱਧਰ ਨੂੰ ਘੋੜੀ ਟੁਰੀ ਗਈ। ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਵਿੱਚ ਬੇਬਲ ਤਰਸਦੀਆਂ ਹੋਈਆਂ ਮਗਰ ਮਗਰ ਸਤਨਾਮ ਦਾ ਜਾਪ ਕਰਦੀਆਂ ਤੁਰੀਆਂ ਗਈਆਂ। ਅੰਤ ਬਾਸਰ ਕੇ ਨਗਰ ਤੋਂ ਬਾਹਰ ਵਾਰ ਇੱਕ ਮਕਾਨ ਅੱਗੇ ਘੋੜੀ ਪੁੱਜ ਕੇ ਖੜੋ ਗਈ। ਸੰਗਤਾਂ ਇਧਰ ਉਧਰ ਭਾਲਣ ਲੱਗੀਆਂ। ਤਦ ਬਾਬਾ ਬੁੱਢਾ ਜੀ ਨੂੰ ਇੱਕ ਦਰਵਾਜ਼ਾ ਨਜ਼ਰੀ ਆਇਆ, ਪਰ ਉਹ ਬੰਦ ਸੀ। ਜਿਸ ਉੱਪਰ ਲਿਖਿਆ ਸੀ ਕਿ ਜੇ ਕੋਈ ਇੱਥੇ ਆ ਕੇ ਦਰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਤੇ ਅਸੀਂ ਉਸ ਦੇ ਗੁਰੂ ਨਹੀਂ ਹੋਵਾਂਗੇ। ਸੰਗਤ ਬਿਰੋਂ ਕਾਰਨ ਵਿਆਕੁਲ ਹੋਈ ਖੜੋਤੀ ਸੀ ਕਿ ਹੁਣ ਕੀ ਉਪਰਾਲਾ ਹੋਵੇ। ਤਦ ਬਾਬਾ ਬੁੱਢਾ ਜੀ ਨੇ ਪੂਰਬ ਵਾਲੇ ਪਾਸਿਓਂ ਸੰਨ ਮਾਰ ਕੇ ਲੰਘਣ ਜੋਗਾ ਰਾਹ ਬਣਾ ਲਿਆ ਅਤੇ ਲਿਫ ਕੇ ਅੰਦਰ ਲੰਘ ਗਏ। ਅੰਦਰ ਸਤਿਗੁਰੂ ਜੀ ਸਮਾਧੀ ਵਿੱਚ ਲੀਨ ਸਨ। ਬਾਬਾ ਬੁੱਢਾ ਜੀ ਨੇ ਨਮਸਕਾਰ ਕੀਤੀ। ਸਤਿਗੁਰੂ ਜੀ ਦੇ ਸੋਹਣੇ ਨੈਣ ਖੁੱਲੇ। ਬਾਬਾ ਬੁੱਢਾ ਜੀ ਨੂੰ ਵੇਖ ਕੇ ਵਰ ਦਿੱਤਾ, ਬਾਬਾ ਬੁੱਢਾ ਸਿੱਖੀ ਦਾ ਥੰਮ। ਗੁਰੂ ਨਾਨਕ ਦੇਵ ਜੀ ਵੱਲੋਂ ਵਰਸਾਏ ਹੋਏ ਗੁਰਸਿੱਖੀ ਦੇ ਮੁਹਾਣੇ, ਤੇਰੀ ਰਜ਼ਾ ਗੁਰਮੁਖਾਂ ਵਾਲੀ ਹੈ, ਲੈ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੰਗਤ ਨੂੰ ਵੀ ਅੰਦਰ। ਇੱਕ ਇੱਕ ਕਰਕੇ ਸਿੱਖ ਸੰਗਤ ਅੰਦਰ ਲੰਘੀ। ਸਤਿਗੁਰਾਂ ਦੇ ਦਰਸ਼ਨ ਕਰਕੇ ਚਰਨ ਪਰਸ ਕੇ ਨਿਹਾਲ ਹੋਈ। ਸਭ ਕਹਿਣ ਕੇ ਧੰਨ ਗੁਰੂ ਤੇ ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਦੀ ਮਿਹਰ ਸਦਕਾ ਸਤਿਗੁਰੂ ਜੀ ਦੇ ਦਰਸ਼ਨ ਨਸੀਬ ਹੋਏ ਹਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜਗਤ ਤਾਰਕ ਨੇ ਅਨੇਕਾਂ ਵਾਰ ਬਾਬਾ ਬੁੱਢਾ ਜੀ ਨੂੰ ਦਿੱਤੇ ਕਿ ਇਹ ਸੰਗਤ ਕੋ ਬੋਹਿਤ ਭਾਰਾ, ਭੌਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਦ ਨਾ ਇਸ ਤੇ ਪਰੇ, ਨਾਮ ਲੀਏ ਗਨ ਵਿਘਨ ਸੋਹਰੇ। ਇਵੇਂ ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਹੋਈਆਂ। ਘੋੜੀ ਤੇ ਚੜ ਕੇ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਪੁੱਜੇ। ਬਾਬਾ ਬੁੱਢਾ ਜੀ ਕੁਝ ਦਿਨ ਦਰਸ਼ਨ ਦੀਦਾਰੇ ਕਰਨ ਉਪਰੰਤ ਆਪਣੇ ਨਗਰ ਚਲੇ ਗਏ। ਸੰਗਤਾਂ ਦੀ ਗਹਿਮਾ ਗਹਿਮੀ ਮੁੜ ਆਰੰਭ ਹੋ ਗਈ। ਬਾਬਾ ਬੁੱਢਾ ਜੀ ਗੁਰੂ ਜੀ ਦੀਆਂ ਬਖਸ਼ਿਸ਼ਾਂ ਦੁਆਰਾ ਬ੍ਰਹਮ ਗਿਆਨ ਦੀ ਪਦਵੀ ਪ੍ਰਾਪਤ ਕਰ ਚੁੱਕੇ ਸਨ। ਆਪ ਗੁਰਸਿੱਖੀ ਮਰਿਆਦਾ ਨੂੰ ਦ੍ਰਿੜ ਨਿਸ਼ਚੇ ਨਾਲ ਨਿਭਾਉਂਦੇ। ਗੁਰੂ ਘਰ ਵਿੱਚ ਬਾਬਾ ਬੁੱਢਾ ਜੀ ਦਾ ਅਤਿਅੰਤ ਮਾਣ ਸਤਿਕਾਰ ਸੀ। ਹਰ ਕਾਰਜ ਵਿੱਚ ਬਾਬਾ ਬੁੱਢਾ ਜੀ ਨੂੰ ਸਨਮਾਨਿਆ ਜਾਂਦਾ ਤੇ ਉਨ੍ਹਾਂ ਤੋਂ ਪੁੱਛ ਕੇ ਸਲਾਹ ਕਰਕੇ ਕੋਈ ਵੀ ਗੁਰੂ ਘਰ ਦਾ ਕਾਰਜ ਕੀਤਾ ਜਾਂਦਾ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕਰਨ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਸੱਦਿਆ ਗਿਆ। ਤਦ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਵੀ ਬਾਬਾ ਬੁੱਢਾ ਜੀ ਨੇ ਲਾਇਆ। ਚੱਕ ਰਾਮਦਾਸ ਜੀ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਾਉਣ ਦਾ ਕਾਰਜ ਵੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਹੁਕਮ ਅਨੁਸਾਰ ਸੰਪੂਰਨ ਕਰਵਾਇਆ। ਉੱਤਰ ਵਾਲੇ ਪਾਸੇ ਇੱਕ ਵੱਡੀ ਬੇਰੀ ਹੇਠ ਬੈਠ ਕੇ ਬਾਬਾ ਬੁੱਢਾ ਜੀ ਸਰੋਵਰ ਦੀ ਕਾਰ ਸੇਵਾ ਕਰਵਾਇਆ ਕਰਦੇ ਸਨ ਅਤੇ ਹੋਰ ਸੇਵਾ ਦੀ ਨਿਗਰਾਨੀ ਕਰਿਆ ਕਰਦੇ ਸਨ। ਅੱਜ ਵੀ ਉਸ ਬੇਰ ਨੂੰ ਬਾਬਾ ਬੁੱਢਾ ਜੀ ਦੀ ਬੇਰ ਆਖ ਕੇ ਸਤਿਕਾਰਿਆ ਜਾਂਦਾ ਹੈ। ਬਾਬਾ ਬੁੱਢਾ ਜੀ ਕੁਝ ਸਮੇਂ ਵਾਸਤੇ ਬੀੜ ਅਸਥਾਨ ਤੇ ਚਲੇ ਗਏ ਅਤੇ ਪਸ਼ੂ ਚਾਰਨ ਅਤੇ ਖੇਤੀ ਦਾ ਕੰਮ ਧੰਦਾ ਉੱਥੇ ਕਰਨ ਲੱਗੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਸੌਂਪਣਾ ਕਰਨ ਵੇਲੇ ਵੀ ਬਾਬਾ ਬੁੱਢਾ ਜੀ ਨੇ ਹੀ ਤਿਲਕ ਲਾਇਆ। ਆਪ ਗੁਰੂ ਘਰ ਦੇ ਅਨਿੰਨ ਸੇਵਕ ਸਨ ਅਤੇ ਬਿਰਧ ਅਵਸਥਾ ਹੁੰਦਿਆਂ ਹੋਇਆਂ ਵੀ ਗੁਰੂ ਘਰ ਦੀ ਸੇਵਾ ਹੱਥੀਂ ਕਰਦੇ ਰਹੇ। ਆਪ ਜੀ ਦੇ ਬਚਨ ਸੱਤ ਹੋਇਆ ਕਰਦੇ ਸਨ। ਸਰੋਵਰ ਦੇ ਪੱਕੇ ਹੋਣ ਦੀ ਸੇਵਾ ਵੀ ਆਪ ਜੀ ਨੇ ਹੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਕਰਵਾਈ। ਤਰਨ ਤਾਰਨ ਸਰੋਵਰ ਦੀ ਨੀਂਹ ਵੀ ਆਪ ਜੀ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਰੱਖੀ। ਪਿਰਥੀ ਚੰਦ ਦੀਆਂ ਕਪਟੀ ਚਾਲਾਂ ਨੂੰ ਵੀ ਆਪ ਭਲੀ ਪ੍ਰਕਾਰ ਤਾੜ ਜਾਂਦੇ ਅਤੇ ਸੰਗਤ ਵਿਚ ਨਿਧੜਕ ਹੋ ਕੇ ਪਿਰਥੀਏ ਦੇ ਕਪਟ ਨੂੰ ਸਪਸ਼ਟ ਕਰਦੇ ਅਤੇ ਆਪ ਧੀਰਜ ਵਿਚ ਰਹਿੰਦੇ ਹੋਏ ਠਰੰਮੇ ਨਾਲ ਪਿਰਥੀ ਚੰਦ ਨੂੰ ਵੀ ਸਮਝਾਉਣ ਦਾ ਯਤਨ ਕਰਦੇ। ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦੇਣਾ। ਪਿਰਥੀਏ ਅਤੇ ਉਸ ਦੀ ਪਤਨੀ ਕਰਮੋਂ ਦੇ ਈਰਖਾਲੂ ਸ਼ਬਦਾਂ ਕਿ ਇਹਨਾਂ ਔਂਤਰੇ ਜਾਣਾ ਹੈ ਨੇ ਮਾਤਾ ਗੰਗਾ ਜੀ ਦੇ ਅੰਦਰ ਪੁੱਤਰ ਪ੍ਰਾਪਤੀ ਦੀ ਲਾਲਸਾ ਇੱਛਾ ਉਤਪੰਨ ਕੀਤੀ। ਉਹਨਾਂ ਧੰਨ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ ਕਿ ਆਪ ਸਭ ਸੰਗਤਾਂ ਨੂੰ ਦਾਤਾਂ ਬਖਸ਼ ਦਿਓ, ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਾਓ ਬਾਬਾ ਬੁੱਢਾ ਜੀ ਪਾਸੋਂ ਜਾ ਕੇ ਪੁੱਤਰ ਦੀ ਦਾਤ ਮੰਗੋ। ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਮਾਤਾ ਗੰਗਾ ਜੀ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕਰਵਾ ਕੇ ਸੇਵਾਦਾਰਾਂ ਅਤੇ ਟਹਿਲਣਾ ਸਮੇਤ ਰੱਥ ਵਿਚ ਬੈਠੇ ਵਾਹੋਦਾਹੀ ਬੀੜ ਪੁੱਜੇ। ਬਾਬਾ ਜੀ ਨੇ ਦੂਰੋਂ ਧੂੜ ਉੱਡਦੀ ਵੇਖ ਕੇ ਆਖਸੋ ਤੇ ਸਿੱਧ ਆਖ ਦਿੱਤਾ ਕਿ ਗੁਰੂ ਕਿਆਂ ਨੂੰ ਕਾਹਦੀਆਂ ਭਾਜਣਾ ਪੈ ਗਈਆਂ। ਮਾਤਾ ਜੀ ਨੂੰ ਜਦੋਂ ਸੇਵਾਦਾਰਾਂ ਨੇ ਦੱਸਿਆ ਤਾਂ ਬਾਬਾ ਬੁੱਢਾ ਜੀ ਦੇ ਮੂੰਹੋਂ ਸੁਭਾਵਕ ਹੀ ਇਹ ਕਠੋਰ ਸ਼ਬਦ ਨਿਕਲ ਗਏ ਹਨ। ਤਦ ਨਿਰਾਸ਼ ਹੋ ਕੇ ਮਾਤਾ ਜੀ ਵਾਪਸ ਮਹਿਲੀਂ ਆ ਗਏ। ਜਦ ਗੁਰੂ ਅਰਜਨ ਦੇਵ ਜੀ ਸ਼ਾਮ ਨੂੰ ਘਰ ਆਏ ਤਦ ਮਾਤਾ ਜੀ ਨੇ ਸਾਰੇ ਹਾਲਾਤ ਦੱਸੇ। ਸਤਿਗੁਰੂ ਜੀ ਨੇ ਆਖਿਆ ਕਿ ਤੁਹਾਨੂੰ ਇਸ ਤਰ੍ਹਾਂ ਸ਼ਾਹੀ ਠਾਠ ਵਿਚ ਨਹੀਂ ਸੀ ਜਾਣਾ ਚਾਹੀਦਾ, ਜਾਚਕ ਬਣ ਕੇ ਜਾਣਾ ਚਾਹੀਦਾ ਸੀ। ਸਤਿਗੁਰੂ ਗੁਰਸਿੱਖਾਂ ਦਾ ਅਤਿਅੰਤ ਸਤਿਕਾਰ ਕਰਦੇ ਸਨ, ਕਈ ਵਾਰੀ ਭੇਸ ਬਦਲ ਕੇ ਸੰਗਤਾਂ ਦੀ ਸੇਵਾ ਵੀ ਕਰ ਆਉਂਦੇ। ਸਤਿਗੁਰੂ ਜੀ ਨੇ ਮਾਤਾ ਜੀ ਨੂੰ ਆਖਿਆ ਕਿ ਆਪ ਹੱਥੀਂ ਆਟਾ ਪੀ ਕੇ ਮਿੱਸੀਆਂ ਰੋਟੀਆਂ ਲੂਣ ਪਾ ਕੇ ਪਕਾਓ, ਮੱਖਣ ਨਾਲ ਚੋਪੜੋ, ਗੰਢਾ ਮੱਖਣ ਤੇ ਲੱਸੀ ਦਾ ਗੜਵਾ ਲੈ ਕੇ ਨੰਗੇ ਪੈਰੀ ਅਦਬ ਸਤਿਕਾਰ ਹਿਰਦੇ ਵਿਚ ਧਾਰਨ ਕਰਕੇ ਬਾਬਾ ਜੀ ਦੇ ਪਾਸ ਜਾਓ, ਤੁਹਾਡੀ ਸ਼ਰਧਾ ਪੂਰੀ ਹੋਵੇਗੀ। ਮਾਤਾ ਜੀ ਨੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਕੀਤਾ ਤੇ ਪੈਦਲ ਹੀ ਬੀੜ ਪੁੱਜੇ। ਜਦੋਂ ਬਾਬਾ ਜੀ ਨੇ ਮਾਤਾ ਜੀ ਨੂੰ ਆਉਂਦਿਆਂ ਤੱਕਿਆ ਤਾਂ ਬੜੀ ਕਾਹਲੀ ਨਾਲ ਬਾਬਾ ਜੀ ਆਪਣੇ ਆਸਣ ਤੋਂ ਉੱਠੇ ਤੇ ਮਾਤਾ ਗੰਗਾ ਜੀ ਵੱਲ ਚੱਲ ਪਏ। ਮਾਤਾ ਜੀ ਨੂੰ ਸਤਿਕਾਰ ਸਹਿਤ ਨਮਸਕਾਰ ਕੀਤੀ ਤੇ ਰੋਟੀਆਂ ਫੜ ਲਈਆਂ। ਬੇਰੀ ਹੇਠ ਬੈਠ ਕੇ ਰੋਟੀਆਂ ਹੱਥ ਤੇ ਧਰੀਆਂ, ਗੰਢਾ ਭੰਨਿਆ ਤੇ ਮੂੰਹ ਵਰ ਦਿੱਤਾ ਕਿ ਜਿਵੇਂ ਮੈਂ ਇਹ ਗੰਢਾ ਭੰਨ ਰਿਹਾ ਹਾਂ ਤਿਵੇਂ ਹੀ ਆਪ ਜੀ ਦੇ ਘਰ ਅਜਿਹਾ ਸੂਰਬੀਰ ਬਲੀ ਸਪੁੱਤਰ ਪੈਦਾ ਹੋਵੇਗਾ ਜਿਹੜਾ ਦੁਸ਼ਟਾ ਪਾਪੀਆਂ ਤੇ ਗੁਰੂ ਘਰ ਦੇ ਦੋਖੀਆਂ ਦੇ ਸਿਰ ਭੰਨੇਗਾ। ਇਵੇਂ ਪ੍ਰਸੰਨ ਹੋ ਕੇ ਬਾਬਾ ਜੀ ਨੇ ਲੰਗਰ ਛਕਿਆ ਤੇ ਹੋਰ ਅਨੇਕਾਂ ਵਰ ਦਿੱਤੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਮਿਹਰ ਕਰਕੇ ਗੁਰੂ ਘਰ ਦੇ ਅਨਿੰਨ ਸੇਵਕ ਬਾਬਾ ਬੁੱਢਾ ਜੀ ਦਾ ਮਾਣ ਸਤਿਕਾਰ ਆਪ ਵਧਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਪਰਿਵਾਰ ਸਮੇਤ ਅੰਮ੍ਰਿਤਸਰ ਨਗਰ ਤੋਂ ਗੁਰੂ ਕੀ ਵਡਾਲੀ ਆ ਗਏ। ਅਨੇਕਾਂ ਸਿੱਖ ਸੰਗਤਾਂ ਵੀ ਇੱਥੇ ਹੀ ਆ ਟਿਕੀਆਂ। ਵਡਾਲੀ ਨਗਰ ਵਿਖੇ ਹੀ ਬਾਬਾ ਬੁੱਢਾ ਜੀ ਵੱਲੋਂ ਦਿੱਤੇ ਵਰ ਅਨੁਸਾਰ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਸ੍ਰੀ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਏ। ਅਨੇਕਾਂ ਖੁਸ਼ੀਆਂ ਮਨਾਈਆਂ ਗਈਆਂ। ਛੇਹਾਟਾ ਸਾਹਿਬ ਦਾ ਖੂਹ ਲਗਵਾਇਆ ਗਿਆ। ਅਕਾਲ ਪੁਰਖ ਜੀ ਦੇ ਧੰਨਵਾਦ ਵਿਚ ਸਤਿਗੁਰੂ ਜੀ ਨੇ ਪਾਵਨ ਬਚਨ ਵੀ ਉਚਾਰਿਆ ਕਿ ਸਤਿਗੁਰ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਤਥਾ ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜਾਉਣ ਦਾ ਅਤੇ ਹੋਰ ਵਿਦਿਆ ਬਖਸ਼ਿਸ਼ ਕਰਨ ਦਾ ਸਨਮਾਨ ਵੀ ਬਾਬਾ ਬੁੱਢਾ ਜੀ ਨੂੰ ਹੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਜਦੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਭਾਦੋਂ ਸੁਦੀ ਏਕਮ ਨੂੰ ਕੀਤਾ ਗਿਆ ਤਾਂ ਆਪ ਜੀ ਨੂੰ ਪਹਿਲੇ ਮੁਖੀ ਗ੍ਰੰਥੀ ਥਾਪਿਆ। ਜਦੋਂ ਚੁਗਲਖੋਰਾਂ ਨੇ ਅਕਬਰ ਪਾਤਸ਼ਾਹ ਪਾਸ ਗੁਰੂ ਗ੍ਰੰਥ ਸਾਹਿਬ ਵਿਰੁੱਧ ਸ਼ਿਕਾਇਤ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਬਾਦਸ਼ਾਹ ਪਾਸ ਬਟਾਲੇ ਨਗਰ ਪੁੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਅਦਬ ਸਤਿਕਾਰ ਨਾਲ ਲੈ ਜਾ ਕੇ ਨਿਸ਼ਚਾ ਕਰਵਾਇਆ ਅਤੇ ਗੁਰੂ ਸਾਹਿਬ ਬਾਬਤ ਚੁਗਲਖੋਰਾਂ ਵੱਲੋਂ ਪਾਈਆਂ ਹੋਈਆਂ ਗਲਤ ਫਹਿਮੀਆਂ ਅਕਬਰ ਦੇ ਮਨ ਵਿਚੋਂ ਦੂਰ ਕੀਤੀਆਂ। ਬਾਦਸ਼ਾਹ ਅਕਬਰ ਨੇ ਪ੍ਰਸੰਨ ਹੋ ਕੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਪਾਸ ਸਤਿਗੁਰਾਂ ਦੇ ਦਰਬਾਰ ਲਈ ਅਨੇਕਾਂ ਭੇਟਾਵਾਂ ਵੀ ਭੇਜਣਾ ਕੀਤੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਵੱਲੋਂ ਹਰ ਪ੍ਰਕਾਰ ਦੀ ਵਿਦਿਆ ਵਿਚ ਨਿਪੁੰਨਤਾ ਦਿੱਤੀ ਗਈ। ਜਿਸ ਸਮੇ ਨਾਈ ਚੰਦੂ ਦੀ ਧੀ ਦਾ ਰਿਸ਼ਤਾ ਪੰਚਮ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰਕੇ ਚੰਦੂ ਪਾਸ ਪੁੱਜਾ ਤੇ ਰਿਸ਼ਤੇ ਬਾਬਤ ਦੱਸਿਆ, ਤਦ ਰਾਜਸੀ ਮਦ ਵਿਚ ਹੰਕਾਰ ਭਰੇ ਸ਼ਬਦ ਚੰਦੂ ਨੇ ਜੋ ਆਖੇ ਸਨ ਕਿ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਭਾਵ ਆਪ ਉੱਚਾ ਬਣਿਆ ਤੇ ਗੁਰੂ ਘਰ ਨੂੰ ਨੀਵਾਂ ਦਰਸਾਇਆ। ਚੰਦੂ ਦੇ ਹੰਕਾਰੀ ਸ਼ਬਦਾਂ ਵਿਰੁੱਧ ਸਭ ਸੰਗਤਾਂ ਨੇ ਬਾਬਾ ਬੁੱਢਾ ਜੀ ਨਾਲ ਮਿਲ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਹਜੂਰੀ ਵਿਚ ਰਿਸ਼ਤਾ ਮੋੜਨ ਦਾ ਮਤਾ ਪ੍ਰਵਾਨ ਕਰਵਾਇਆ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਨੰਦ ਕਾਰਜ ਮਾਤਾ ਦਮੋਦਰੀ ਜੀ ਨਾਲ ਹੋਇਆ। ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਵੀ ਬਾਬਾ ਬੁੱਢਾ ਜੀ ਵੱਲੋਂ ਹੀ ਦਿੱਤਾ ਗਿਆ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਗਈਆਂ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਫਰਮਾਉਂਦੇ ਹਨ ਕਿ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਪੰਜਵੇਂ ਗੁਰਦੇਵ ਜੀ ਦੀ ਸ਼ਹਾਦਤ ਲਾਹੌਰ ਵਿਖੇ ਹੋਈ। ਸਭ ਸੰਗਤਾਂ ਅੰਦਰ ਰੋਹ ਦੀ ਲਹਿਰ ਭੜਕ ਉੱਠੀ। ਸ਼ਸਤਰ ਘੋੜੇ ਹੋਰ ਯੁੱਧ ਦਾ ਸਮਾਨ ਇਕੱਠਾ ਕੀਤਾ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਨਾਲ ਅਕਾਲ ਬੁੰਗੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੂਪ ਵਿਚ ਅੱਜ ਸਿੱਖ ਸੰਗਤਾਂ ਦੀ ਰਹਿਨੁਮਾਈ ਕਰ ਰਿਹਾ ਹੈ। ਉਸ ਦੀ ਨੀਂਹ 1665 ਬਿਕਰਮੀ ਨੂੰ ਰੱਖੀ ਗਈ ਅਤੇ ਸੇਵਾ ਬਾਬਾ ਬੁੱਢਾ ਜੀ ਨੇ ਸੰਪੂਰਨ ਕਰਵਾਈ। ਜਿਸ ਦਾ ਇਸ਼ਾਰਾ ਮਿਲਦਾ ਹੈ ਕਿ ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਔ ਗੁਰਦਾਸ ਬਣਾਇਓ। ਇੱਥੇ ਹੀ ਗੁਰੂ ਸਾਹਿਬ ਤਖ਼ਤ ਲਾ ਕੇ ਬਿਰਾਜਦੇ ਅਤੇ ਦੁਖੀਆਂ ਦੀਆਂ ਫਰਿਆਦਾਂ ਸੁਣਦੇ। 4 ਸਾਲ ਪਿੱਛੋਂ ਲੋਹਗੜ੍ਹ ਕਿਲ੍ਹਾ ਵੀ ਤਿਆਰ ਹੋਇਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਜਹਾਂਗੀਰ ਨੇ ਕੈਦ ਕੀਤਾ, ਪਿੱਛੇ ਗੁਰੂ ਘਰ ਦੀ ਸਾਰੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਨੇ ਬੜੀ ਤਨਦੇਹੀ ਨਾਲ ਕੀਤੀ। ਸੰਗਤਾਂ ਵੱਲੋਂ ਹੁਕਮ ਦਿੱਤੇ ਜਾਣ ਤੇ ਬਾਬਾ ਬੁੱਢਾ ਜੀ, ਭਾਈ ਜੇਠਾ ਜੀ ਅਤੇ ਭਾਈ ਪੁਰਾਣਾ ਜੀ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਕਰਨ ਗਏ। ਕਿਲ੍ਹੇ ਅੰਦਰ ਭਾਈ ਜੇਠਾ ਜੀ ਅਤੇ ਪੁਰਾਣਾ ਜੀ ਨੇ ਸ਼ੇਰ ਦਾ ਰੂਪ ਧਾਰ ਕੇ ਸੁਪਨੇ ਵਿਚ ਜਹਾਂਗੀਰ ਨੂੰ ਡਰਾਉਣਾ ਕੀਤਾ। ਬਾਦਸ਼ਾਹ ਡਰ ਗਿਆ ਅਤੇ ਸਾਈ ਮੀਆਂ ਮੀਰ ਦੇ ਕਹਿਣ ਨਾਲ ਅਹਿਲਕਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਸਤਿਗੁਰੂ ਜੀ ਨੇ ਆਪਣੇ ਨਾਲ 52 ਰਾਜਿਆਂ ਨੂੰ ਵੀ ਰਿਹਾਅ ਕਰਵਾਇਆ ਤੇ ਬੰਦੀ ਛੋੜਦਾਤਾ ਅਖਵਾਏ। ਕਿਲ੍ਹੇ ਤੋਂ ਬਾਹਰ ਆਉਣ ਤੇ ਗੁਰੂ ਜੀ ਅਨੇਕਾਂ ਸਿੰਘ ਸੰਗਤਾਂ ਨੂੰ ਵੇਖ ਕੇ ਅਤਿਅੰਤ ਪ੍ਰਸੰਨ ਹੋਏ। ਗਵਾਲੀਅਰ ਤੋਂ ਸਤਿਗੁਰੂ ਜੀ, ਬਾਬਾ ਬੁੱਢਾ ਜੀ, ਭਾਈ ਜੇਠਾ ਜੀ ਅਤੇ ਭਾਈ ਪੁਰਾਣਾ ਜੀ ਅਨੇਕਾਂ ਸੰਗਤਾਂ ਮੰਜ਼ਲਾਂ ਮਾਰਦੀਆਂ ਹੋਈਆਂ ਅੰਮ੍ਰਿਤਸਰ ਪੁੱਜੀਆਂ। ਕਿਹਾ ਜਾਂਦਾ ਹੈ ਕਿ ਚੌਂਕੀ ਦੀ ਰੀਤ ਵੀ ਬਾਬਾ ਬੁੱਢਾ ਜੀ ਨੇ ਪ੍ਰਚਲਿਤ ਕੀਤੀ ਸੀ ਜੋ ਅੱਜ ਤੱਕ ਚੱਲ ਰਹੀ ਹੈ। ਗੁਰੂ 6ਵੇਂ ਪਾਤਸ਼ਾਹ ਜੀ ਨੇ ਹਰਗੋਬਿੰਦਪੁਰ ਸ਼ਹਿਰ ਵਸਾਇਆ ਜਿਸ ਦਾ ਨਾਂ ਬਾਬਾ ਬੁੱਢਾ ਜੀ ਨੇ ਰੱਖਿਆ ਸੀ। ਗੁਰੂ ਘਰ ਦੀ ਸੇਵਾ ਸੰਭਾਲ ਵਿਚ ਜੁਟਿਆ ਹੋਇਆ ਬਾਬਾ ਬੁੱਢਾ ਜੀ ਦੀ ਆਰਜੂ ਹੁਣ 125 ਵਰਿਆਂ ਦੀ ਹੋ ਗਈ ਸੀ। ਆਪ ਜੀ ਰਮਦਾਸ ਨਗਰ ਪੁੱਜ ਗਏ। ਇੱਥੇ ਆਪ ਜੀ ਦਾ ਪਰਿਵਾਰ, ਆਪ ਜੀ ਦੇ ਸਪੁੱਤਰ ਜੀਵਨ ਬਸਰ ਕਰ ਰਹੇ ਸਨ। ਅਨੇਕਾਂ ਸੰਗਤਾਂ ਬਾਬਾ ਬੁੱਢਾ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। 14 ਮਗਰ 1699 ਬਿਕਰਮੀ ਨੂੰ ਬਾਬਾ ਜੀ ਦੀ ਆਤਮਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਪੁੱਜ ਗਈ। ਸਭ ਪਾਸੇ ਬਾਬਾ ਬੁੱਢਾ ਜੀ ਦੇ ਚਲਾਣੇ ਦੀ ਖ਼ਬਰ ਫੈਲ ਗਈ। ਬੜੇ ਅਦਬ ਸਤਕਾਰ ਨਾਲ ਰਮਦਾਸ ਨਗਰ ਦੇ ਪੱਛਮ ਵੱਲ ਜਿੱਥੇ ਹੁਣ ਸਮਾਧੀਆਂ ਹਨ ਉੱਥੇ ਬਾਬਾ ਬੁੱਢਾ ਜੀ ਦਾ ਸਤਕਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਸੰਪੂਰਨ ਮਰਿਆਦਾ ਅਨੁਸਾਰ ਕਰਵਾਇਆ ਅਤੇ ਆਪ ਬਾਬਾ ਬੁੱਢਾ ਜੀ ਦੇ ਬਵਾਣ ਨੂੰ ਮੋਢਾ ਦਿੱਤਾ, ਪਰਿਵਾਰ ਨੂੰ ਧੀਰਜ ਦਿੱਤਾ। ਅੱਗੋਂ ਬਾਬਾ ਬੁੱਢਾ ਜੀ ਦੀ ਵੰਸ਼ ਗੁਰੂ ਸਾਹਿਬਾਂ ਨੂੰ ਗੁਰਤਾ ਗੱਦੀ ਮਿਲਣ ਸਮੇਂ ਤੱਕ ਤਿਲਕ ਦੇਣ ਦੀ ਮਰਿਆਦਾ ਨਿਭਾਉਂਦੀ ਰਹੀ। ਬਾਬਾ ਬੁੱਢਾ ਜੀ ਦੇ 4 ਸਪੁੱਤਰ ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ ਸਨ। ਸਾਰੇ ਗ੍ਰਿਸ਼ਤੀ ਸਨ। ਭਾਈ ਰਾਮ ਕੋਇਰ ਸਿੰਘ ਜੀ, ਜਿਨ੍ਹਾਂ ਨੂੰ ਭਾਈ ਗੁਰਬਖਸ਼ ਸਿੰਘ ਜੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ, ਇਹ ਵੀ ਬਾਬਾ ਬੁੱਢਾ ਜੀ ਦੀ ਵੰਸ਼ ਵਿਚੋਂ ਹੀ ਹੋਏ ਹਨ।